केते इंद चंद सूर केते केते मंडल देश देवत्या दे राजे इंद्र भी किन्ने ही ने, चंद्रमा सूरज भी किन्ने ही ने, क्योंकि 12 महीनिया के 12 सूरज कहे ने, मंडल 400 को दा हुंदा ओ भी किन्ने ही ने, माझा मालवादक देश भी किन्ने ही ने। इस करके पाठ भी कई गलत करते होंगे है, केते इंद चंद सूर केते केते, वो केते केते दो बारी कट्ठे ही कह जाते हैं, एक केते इधर लाना एक केते उधर लाना, केते इंद चंद सूर केते केते मंडल देश केते सिद्ध बुद्ध नाथ केते केते देवी वेश। तो इस करके पढ़ने विच भी गलती हो जाती है, केते सिद्ध बुद्ध नाथ केते केते देवी वेश। महाराज कहन लगे तुसी किते सोच रहे 84 सिद्धियां, तुसी बहुत सिद्ध थोड़े तो पहला भी होए ने, उस तो भी पहला होए ने, अज तो करोड़ा साल पहला भी सिद्ध होए ने, तुसी किते सोचते होने असी सिद्ध होए हैं। कहने तुसी देखे ने वो सिद्ध किथे ने, जेड़े सिद्ध बहुत उच्चिया अवस्था के मालक ने, अक्सर यह सिद्ध पुणा कितों तो चले ही होना, ये तो नहीं तुसी अज ही सिद्ध बने, उदू पहला भी सिद्ध सी, उदू पहला भी सिद्ध सी, उदू पहला भी सिद्ध सी, फिर उदा भी गुरु सी कोई, गाहां तो गाहां सारी चीज बनती तुरी आउंदी है। केते सिद्ध बुद्ध, बुद्ध आदक नौ ग्रह भी किन्ने ही ने, अते बुद्ध किन्ने दूजे भी ने, बुद्धिवान भी किन्ने ने, बुद्ध अवतार भी किन्ने ने। महाराज कहने नाथ केते, नाथ भी किन्ने ही ने, नौ नाथां दे जिस प्रकार नौ की आ, गोरख नाथ, मछंदर नाथ, चरपट नाथ, मंगल नाथ, कुगू नाथ, भरथरी नाथ, गोपी नाथ, ईसर नाथ, चंबा नाथ, सिद्ध गोष्ठ विच सारयां दे नौ लगभग महाराज गुरु नानक साहब ने लिखे ने। केते सिद्ध बुद्ध नाथ केते केते देवी वेस, देवियां दे वेस भी किन्ने, अर्थात 96 करोड़ देवियां ने, सुंदर वेस स्वरूप वालियां देवियां भी किन्नियां ही ने। जदों बहुत पुन्नी इस्त्रियां हो जांदियां ने, जत सत विच कायम हुंदियां ने, अते जिन्हां दे हिरदे शुद्ध हुंदे ने, वो देव लोक नूं चलियां जांदियां ने, उन्हां नूं कहिंदे देवियां। जिन्हां दे हिरदे अंदरों विकार ही मुक जांदे ने, शुद्ध रूप हो जांदियां ने, अते उन्हां नूं परमात्मा समर्था दे दिंदा, ये कम ला दिंदा परमात्मा के देवियो तुसी आ कम करो दुनिया ते, फलाना कम तू करना, फलाना कम तू करना, तेरी ड्यूटी आ लगी है, तेरी ड्यूटी आ लगी है। परमात्मा दे हुक्म दे विच कदे कदे तां परमात्मा आप ही कम करदे ने, कदे कदे दूजियां नूं भी भेज दिंदे ने, कदे तीजियां नूं भी। जिवें कोई राजा कहण लग्या, ब्रह्म ज्ञानी महापुरश आए सी राजे कोले, कोल बैठे बचन बिलास हो रहे सी, कहिंदे महाराज जी इह भगतां ते जद भीड़ पैंदी है उदों परमात्मा आप क्यों चल के आउंदा, परमात्मा कोल इन्नियां शक्तियां ने, उन्हां नूं क्यों नहीं भेजदा। कहण लगे महात्मा कोई नहीं दसांगे किसे दिन। महात्मा ने की कीता, देखिया अज राजे दे लड़के दे कपड़े जिहड़े गुलाबी रंग दे पाए हुए ने, सिर दे उत्ते उहीं आ कपड़ा जिहा लिया होया, छोटा जिहा बच्चा सी, 2 महीने का, 2-4 महीने का होना, उहो जिहा बिल्कुल ही एक पुतला जिहा बना लिया, उहदे उत्ते उहो जिहे कपड़े पा के गोदी च चुके ते भेट के खेस जिहदे विच तुरे फिरदे, राजे की सभा लगी हुई है बाग दे विच, तला तलू बने हुंदे सी राजिआं दे सोहणे। महात्मा जाण बुझ के उह बच्चा नकली जिहा लै के घुम्मदे जांदे ने, ते राजे का ध्यान केंद्रित हो गया भी देखो मेरा बच्चा किन्ने भागां वाला, महापुरश अपनी गोदी चक्की फिरदे ने, गल्लां भी करी जांदा, बार बार उधर भी देखी जांदा, खुश भी होई जांदा। जदों पूरा ध्यान केंद्रित हो गया, महात्मा ने वह नकली जिहड़ा बनाया हुआ सी पुतला जिहा, उहदे च वट्टे वुट्टे भी पाए हुए सी, वह जदों पूरा ध्यान केंद्रित होया, उत्थे जिहड़ा बनिया सी तला जिहा नहाउण वाला, उहदे विच सुट दित्ता वह बच्चा नकली, ते राजा एकदम सिंघासन तो छाल मार के दौड़ के आके उतला छाल मार के वह बच्चा कढ़ लिआंदा, बाज देखिआ तां नकली है। कहिंदे महाराज इह तुसीं की कीता, मेरी तां जान ही कढ़ दित्ती सी, मैं तां आखिआ मेरा बच्चा ही संतां ने सिड़ता पाणी च। कहिंदे नहीं राजन, तेरे प्रश्न का उत्तर दिता, हुण तेरे लागे वजीर बैठे सी, तू भेज दिंदा किसे नूं, तेरे लागे जरनल भी फौजां दे बैठे सीगे, ਤੇਰੇ ਲਾਗੇ ਇੰਨੇ ਸਿਪਾਹੀ ਸਿੱਪਾ ਸਲਾਰ ਖੜੇ ਸੀਗੇ, ਤੂੰ ਕਹਿੰਦਾ ਜਾਓ ਵੀ ਮੇਰਾ ਬੱਚਾ ਤਲਾਅ ਚ ਡਿੱਗ ਪਿਆ, ਉਹ ਕੱਢ ਕੇ ਲਿਆਓ। ਕਹਿੰਦਾ ਮਹਾਰਾਜ ਜਦ ਡਿੱਗਿਆ ਮੇਰੀ ਤਾਂ ਸੋਝ ਹੀ ਨਹੀਂ ਰਹੀ, ਮੈਂ ਤਾਂ ਭੱਜ ਕੇ ਆਪ ਹੀ ਆ ਗਿਆ। ਕਹਿੰਦੇ ਰੱਬ ਵੀ ਫਿਰ ਐਂ ਆਉਂਦਾ, ਜਾਂ ਰੱਬ ਦੇ ਪਿਆਰਿਆਂ ਤੇ ਭੀੜ ਪੈਂਦੀ ਆ, ਫਿਰ ਰੱਬ ਕਿਸੇ ਨੂੰ ਨੀ ਭੇਜਦਾ ਹੁੰਦਾ। ਇੰਨਾ ਪ੍ਰੇਮ ਕਰਦਾ ਆਪਣੇ ਭਗਤਾਂ ਨੂੰ, ਜੇ ਕੋਈ ਤੱਤੀ ਹਵਾ ਵੀ ਮਾਰੇ ਨਾ ਉਹਨਾਂ ਤੇ, ਉਹਨੂੰ ਸਾੜ ਕੇ ਰੱਖ ਦਿੰਦਾ ਵੀ ਕਿਹਾ ਹੀ ਕਿਉਂ ਤੂੰ। ਜਿਵੇਂ ਪ੍ਰਹਿਲਾਦ ਨੂੰ ਤੰਗ ਕੀਤਾ, ਹਰਨਾਸ਼ ਨੇ ਉਹਦੀਆਂ ਆਂਦਰਾਂ ਕੱਢ ਕੇ ਉਹਦੇ ਗਲ ਚ ਹੀ ਪਾ ਦਿੱਤੀਆਂ, ਕਹਿੰਦੇ ਆ ਫੜ। ਜਦੋਂ ਪਰਮਾਤਮਾ ਦੀ ਇਹ ਦ੍ਰਿਸ਼ਟੀ ਬਣ ਜਾਂਦੀ ਹੈ, ਨਮੋ ਕਰੂਰ ਕਰਮੇ ਚ ਹੋ ਜਾਂਦਾ, ਬਹੁਤ ਜਦੋਂ ਵੀਰ ਰਸ ਚ ਆ ਜਾਂਦਾ, ਫਿਰ ਉਹ ਨਹੀਂ ਦੇਖਦਾ ਹੁਣ ਦੁਨੀਆਂ ਭਗਤਾਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਕਿੰਨਾ ਪਰੇਸ਼ਾਨ ਕਰਦੀ ਹੈ। ਹੋਰ ਨਹੀਂ ਕਿਸੇ ਨੂੰ ਕਰਦੇ, ਸਾਰੀ ਦੁਨੀਆਂ 'ਚ ਦੇਖੋ, ਹੋਰ ਕੋਈ ਮਾੜੇ ਬੰਦੇ ਨੂੰ ਕੋਈ ਪਰੇਸ਼ਾਨ ਨਹੀਂ ਕਰਦਾ। ਸਿਰਫ ਨਾਮ ਜਪਣ ਵਾਲਿਆਂ ਉੱਤੇ ਕਿੰਤੂ ਹੋ ਰਹੇ ਨੇ, ਕਸ਼ਟ ਆ ਰਹੇ ਨੇ, ਗੱਲਾਂ ਬੋਲੀਆਂ ਜਾ ਰਹੀਆਂ ਨੇ, ਨਿੰਦਾ ਹੋ ਰਹੀ ਹੈ, ਤੰਗ ਕੀਤਾ ਜਾ ਰਿਹਾ, ਸਿਰਫ ਨਾਮ ਜਪਣ ਵਾਲਿਆਂ ਨੂੰ। ਪਰਮਾਤਮਾ ਦੇਖੀ ਜਾਂਦੇ ਨੇ, ਦੇਖੀ ਜਾਂਦੇ ਨੇ। ਜਦ ਦੇਖਿਆ ਵੀ ਹੁਣ ਤਾਂ ਭਗਤਾਂ ਦੇ ਨੱਕ 'ਚ ਦਮ ਕਰਤਾ ਲੋਕਾਂ ਨੇ, ਫਿਰ ਜਿਹੜੀ ਹਾਲਤ ਕਰਨੀ ਹੈ ਹਰਨਾਕਸ਼ ਵਾਲੀ, ਉਹ ਫਿਰ ਪਤਾ ਹੀ ਕੀ ਹੋਣੀ ਹੈ। ਪਰ ਇਹਦਾ ਯਕੀਨ ਹੀ ਨਹੀਂ ਹਲੇ ਕਿਸੇ ਨੂੰ ਆਉਂਦਾ। ਅਗਲਾ ਕਹਿੰਦਾ ਕਿਹੜਾ ਰੱਬ ਰੁੱਬ ਹੈਗਾ, ਉਹਨੇ ਕਿਹੜਾ ਕੁਛ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਹ ਸਾਰਾ ਕੁਝ ਹੀ ਹੈ ਜਿੰਨਾ ਕੁਝ ਨਜ਼ਰ ਆ ਰਿਹਾ ਆਪਾਂ ਨੂੰ, ਕਿ ਤੇ ਦੇਵੀ ਵੇਸ ਤੇ ਦੇਵੀਆਂ ਦੇ ਵੀ ਵੇਸ ਕਿੰਨੇ ਨੇ, ਜਿਨ੍ਹਾਂ ਦੀਆਂ ਡਿਊਟੀਆਂ ਅਲੱਗ ਅਲੱਗ ਪ੍ਰਕਾਰ ਦੀਆਂ ਦੁਨੀਆਂ ਤੇ ਲੱਗੀਆਂ ਹੋਈਆਂ ਨੇ। ਕੇਤੇ ਦੇਵ ਦਾਨਵ ਮੋਨ ਕੇਤੇ ਕੇਤੇ ਰਤਨ ਸਮੁੰਦ। ਹੁਣ ਕਿੰਨੇ ਹੀ ਦੇਵ ਤੇ ਵੀ ਕਿੰਨੇ ਹੀ ਨੇ, ਕੇਤੇ ਦੇਵ 33 ਕਰੋੜ ਦੇਵਤਾ, ਉਹਨਾਂ ਤੋਂ ਅੱਗੇ ਹੋਰ ਦੇਵਤੇ ਨੇ, ਦਾਨਵ ਹੁੰਦੇ ਨੇ, ਰਾਕਸ਼ ਵੀ ਕਿੰਨੇ ਹੀ ਨੇ ਤੇ ਮੁਨੀ ਵੀ ਕਿੰਨੇ ਹੀ ਨੇ। ਮੋਨ ਕੇਤੇ, ਮੋਨ ਮਨ ਪ੍ਰਣਾਮ, ਮੋਨ ਮਨ ਸਲਾਮ, ਜਾਪ ਸਾਹਿਬ ਚ ਪਾਠ ਆਉਂਦਾ ਹੈ। ਕੇਤੇ ਰਤਨ ਸਮੁੰਦ, ਰਤਨਾਂ ਦੇ ਸਮੁੰਦਰ ਵੀ ਕਿੰਨੇ ਨੇ, ਰਤਨਾਂ ਦੇ ਸਮੁੰਦਰ ਭਰੇ ਪਏ ਨੇ, ਰਤਨ ਵੀ ਕਿੰਨੇ ਨੇ ਸਮੁੰਦਰ ਵਿੱਚ। ਉਹ ਤਾਂ ਇੱਕ ਵੱਖਰੀ ਗੱਲ ਸੀ ਕਿ 14 ਰਤਨ ਨੂੰ ਤੂੰ ਕੱਢੇ ਸੀ, ਪਰ ਇਹ ਨਹੀਂ ਕਿ ਇਹ ਇੱਕ ਇੱਕ ਹੀ ਆ, ਇਹ ਵੀ ਅੱਗੇ ਤੋਂ ਅੱਗੇ ਆ। 14 ਰਤਨ ਅੰਤਰੀਵ ਵੀ ਨੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਚੋਂ ਸਾਨੂੰ ਕੱਢ ਕੇ ਦਿੱਤੇ ਨੇ। ਸੋ ਇਹ 14 ਰਤਨ ਜਿਹੜੇ ਨੇ, ਲੱਛਮੀ, ਕੌਸਤਕ ਮਣੀ, ਰੰਭਾ, ਪੱਛਰਾ ਆਦਿਕ ਨੇ 14। ਗੁਰੂ ਘਰ ਦੇ ਵਿੱਚ ਜਿਹੜੇ ਰਤਨ ਕੱਢੇ ਨੇ ਅੰਤਰੀਵ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪ੍ਰਗਟ ਕੀਤੇ, ਉਧਰੋਂ ਜੇ ਦੇਖਦੇ ਹਾਂ ਲੱਛਮੀ ਪ੍ਰਗਟ ਕੀਤੀ, ਇਧਰ ਭਗਤੀ ਪ੍ਰਗਟ ਕੀਤੀ ਮਹਾਰਾਜ ਨੇ, ਜੇ ਉਧਰੋਂ ਕੌਸਤਕ ਮਣੀ ਪ੍ਰਗਟ ਕੀਤੀ ਸਮੁੰਦਰ ਚੋਂ, ਇਧਰ ਆਤਮ ਵਿਚਾਰ ਦਿੱਤਾ ਆਪਾਂ ਨੂੰ, ਉਧਰ ਰੰਭਾ ਪੱਛਰਾਂ ਪ੍ਰਗਟ ਕੀਤੀ, ਇੱਥੇ ਕੀਰਤੀ ਦਿੱਤੀ, ਸ਼ਰਧਾ ਦਿੱਤੀ ਹੈ, ਵਾਰਨੀ ਤੋਂ ਭਾਵ ਸ਼ਰਾਬ ਆਦਿਕ ਦੇਵਤਿਆਂ ਨੇ ਪ੍ਰਗਟ ਕੀਤੀ, ਇੱਧਰ ਪ੍ਰੇਮ ਦਿੱਤਾ ਪਰਮਾਤਮਾ ਨੇ, ਅੰਮ੍ਰਿਤ ਪ੍ਰਗਟ ਕੀਤਾ, ਇੱਧਰ ਨਾਮ ਦਾ ਜਾਪ ਮਿਲਿਆ, ਸੰਖ ਉਧਰੋਂ ਪ੍ਰਗਟ ਕੀਤਾ, ਆਪਾਂ ਨੂੰ ਰਾਗ ਦਾ ਅਲਾਪ ਦਿੱਤਾ, ਕੀਰਤਨ ਦਿੱਤਾ, ਜੇ ਉਧਰ ਗਜਰਾਜ ਹਾਥੀ ਪ੍ਰਗਟ ਕੀਤਾ, ਇੱਧਰ ਦ੍ਰਿੜਤਾ ਦਿੱਤੀ, ਦ੍ਰਿੜ ਨਿਸ਼ਚਾ ਜਿਹੜਾ ਦਿੱਤਾ, ਇਹੀ ਸਾਡਾ ਹਾਥੀ ਐਰਾਵਤ ਹਾਥੀ, ਅਭਿਆਸ ਕਰਨਾ ਬਾਣੀ ਦਾ ਦਿੱਤਾ। ਜੇ ਜ਼ਹਿਰ ਪ੍ਰਗਟ ਕੀਤੀ 8ਵਾਂ ਰਤਨ, ਤਾਂ ਸੰਤਾਂ ਦੀ ਨਿੰਦਾ ਰੂਪੀ ਜ਼ਹਿਰ ਇੱਧਰ ਪ੍ਰਗਟ ਹੋ ਗਈ। ਕਾਮ ਧੇਨ ਗਊ ਸ਼ਾਂਤੀ ਨੂੰ ਕਹਿੰਦੇ, ਇੱਧਰ ਸ਼ਾਂਤੀ ਹੈ, ਉਧਰ ਕਾਮ ਧੇਨ ਗਊ ਹੋ ਗਈ। ਉਧਰੋਂ ਚੰਦਰਮਾ ਕੱਢਿਆ, ਇੱਧਰ ਦਾਨ ਉਹਦੇ ਬਰਾਬਰ ਰੱਖ ਦਿੱਤਾ, ਕਲਪ ਬ੍ਰਿਖ ਦੇ ਬਰਾਬਰ ਸਤਸੰਗਤ ਬਣਾਈ, ਸਾਰੰਗਨਾਮੇ ਧਨਖ ਦੇ ਬਰਾਬਰ ਸੱਚ ਬੋਲਣਾ, ਧਰੰਤਰ ਵੈਦ ਦੇ ਬਰਾਬਰ ਕੌਣ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮਕੀ ਫੰਦਾ। ਉਧਰ ਉੱਚ ਸਰਵਾ ਘੋੜਾ ਬਣਾਇਆ, ਇੱਧਰ ਗਿਆਨ ਘੋੜਾ ਕੀਤੋ ਸਹਿਜ ਦਾ, ਜਤ ਕੀ ਉਹ ਪਲਾਣ, ਤੀਜੇ ਪਾਤਸ਼ਾਹ ਜਿਵੇਂ ਲਿਖਿਆ, ਸੋ ਸੱਤੇ ਬਲਵੰਡੇ ਹੋਣਾ ਲਿਖਿਆ ਤੀਜੇ ਪਾਤਸ਼ਾਹ ਬਾਰੇ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮੁਨੀ ਬਣਾਏ ਨੇ ਵੱਡੇ, ਅਸਲ ਵਿੱਚ 9 ਮੁਨੀ ਹਨ ਕੁੱਲ, ਕੇਤੇ ਦੇਵ ਦਾਨਵ ਅਤੇ ਮੋਨ ਕੇਤੇ। ਉਹਨਾਂ ਦੇ ਵਿੱਚ ਮੁਨੀ ਜਿਹੜੇ ਬਣਾਏ ਨੇ, ਮਰੀਚ ਮੁਨੀ, ਅਤਰ ਮੁਨੀ, ਅੰਗਰਾ ਮੁਨੀ, ਪਲਸਤ ਮੁਨੀ, ਪੁਲਹਿ ਮੁਨੀ, ਕ੍ਰਿਤੂ ਮੁਨੀ, ਭ੍ਰਿਗੂ ਮੁਨੀ, ਵਿਸ਼ਿਸ਼ਟ ਮੁਨੀ, ਅਥਰਵਣ ਮੁਨੀ, ਪੂਰਵ ਕ੍ਰਮ ਅਨੁਸਾਰ, ਇਹ ਸਾਰੀਆਂ ਮੁਨੀਆਂ ਦੀਆਂ ਇਸ ਤਰ੍ਹਾਂ ਵੀ ਬਣਾਈਆਂ ਕਿ ਕਲਾ ਇਹਨਾਂ ਦੀ ਇਸਤਰੀ ਹੈ। ਕਲਾ, ਅਨਸੂਯਾ, ਸ਼ਰਧਾ, ਹਵ ਪ੍ਰਗ, ਗਤ, ਕ੍ਰਿਆ, ਖਿਆਤ, ਅਰਦੁੰਤੀ, ਸ਼ਾਂਤ, ਇਹ ਸਾਰੇ ਨਾਮ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਇਹ ਸਾਰਾ ਕੁਝ ਕਿਤਨਾ ਹੀ ਕਿਤਨਾ ਹੈ, ਧਰਤੀ ਦਾ ਹੀ ਅੰਤ ਨਹੀਂ ਪਾ ਸਕੇ ਆਪਾਂ ਇਕੱਲੀ ਦਾ, ਬਾਕੀ ਦਾ ਅੰਤ ਬ੍ਰਹਿਮੰਡ ਦਾ ਕੀ ਪਾ ਸਕਣਾ ਕਿਸੇ ਬੰਦੇ ਨੇ। ਕਿੰਨੇ ਹੀ ਰਤਨ ਸਮੁੰਦਰ ਸਭ ਕੁਝ ਬਣਾਤਾ ਪਰਮਾਤਮਾ ਨੇ, ਸਮੁੰਦਰ ਵੀ ਕਿੰਨੇ ਨੇ, ਸੱਤ ਸਮੁੰਦਰ ਕਥਨ ਕੀਤੇ ਨੇ ਗ੍ਰੰਥਾਂ ਦੇ ਵਿੱਚ, ਪਰ ਉਹ ਚੀਜ਼ਾਂ ਜਿਹੜੀਆਂ ਮਹਾਰਾਜ ਨੇ ਕਹੀਆਂ ਉਹ ਵੀ ਹੁਣ ਗੁਪਤ ਰੂਪ ਵਿੱਚ ਨੇ। ਜਿਵੇਂ ਕਹਿੰਦੇ ਨੇ ਗੰਨੇ ਦਾ ਰਸ, ਇਹ ਵੀ ਇੱਕ ਗੰਨੇ ਦੇ ਰਸ ਦਾ ਸਮੁੰਦਰ ਦੱਸਿਆ। ਆਪਾਂ ਤਾਂ ਕਦੇ ਦੇਖਿਆ ਨਹੀਂ, ਮੈਂ ਵੀ ਨਹੀਂ ਦੇਖਿਆ। ਸ਼ਰਾਬ ਦਾ ਵੀ ਸਮੁੰਦਰ, ਘਿਓ ਦਾ ਵੀ, ਦੁੱਧ ਦਾ ਵੀ, ਸ਼ਹਿਦ ਦਾ ਵੀ, ਮਿੱਠੇ ਪਾਣੀ ਦਾ ਵੀ, ਖਾਰੇ ਪਾਣੀ ਦਾ ਵੀ, ਪਰ ਇਹ ਕਿੱਥੇ ਨੇ? ਆਪਾਂ ਖਾਰਾ ਪਾਣੀ ਤਾਂ ਅਲੱਗ ਹੀ ਆਪਣੇ, ਬਾਕੀ ਦੇ ਤਾਂ ਆਪਾਂ ਨਹੀਂ ਦੇਖੇ। ਮੈਂ ਕਹਿੰਦਾ ਵੀ ਮੈਂ ਵੀ ਨਹੀਂ ਦੇਖੇ ਕਿਉਂਕਿ ਮੈਂ ਤਾਂ ਪੜ੍ਹੇ ਹੀ ਨੇ। ਪਰ ਇਹ ਹੈ ਕਿ ਜਦੋਂ ਅਵਸਥਾ ਬਣਦੀ ਹੈ ਉਦੋਂ ਇਹ ਚੀਜ਼ਾਂ ਵੀ ਦੇਖ ਲਈ ਦੀਆਂ ਨੇ, ਅਵਸਥਾ ਕਰਕੇ ਹੀ ਸਾਰਾ ਕੁਝ ਦੇਖਦਾ। ਸਾਇੰਸ ਨੇ ਕਿਹਾ ਹਲੇ ਸਾਰੀ ਖੋਜ ਕਰ ਲਈ? ਸਾਇੰਸ ਨੇ ਹਲੇ ਸਾਰੀ ਖੋਜ ਨਹੀਂ ਕੀਤੀ, ਬਹੁਤ ਕੁਛ ਹਲੇ ਛੁਪਿਆ ਪਿਆ ਹੈ। ਕੇਤੀਆ ਖਾਣੀ, ਕੇਤੀਆ ਬਾਣੀ, ਕਿੰਨੀਆਂ ਹੀ ਖਾਣੀਆਂ, ਅੰਡੇ ਚ ਜੇਰ ਚ ਸਿਹਤ ਚ ਉਤਪੁਜ ਖਾਣੀਆਂ ਨੇ, ਪਰ ਕਿੰਨੀਆਂ ਹੀ ਖਾਣੀਆਂ ਨੇ। ਖਾਣਾ ਜਿਵੇਂ ਜਿੱਥੋਂ ਨਿਕਲਦੀਆਂ ਸਾਰੀਆਂ ਚੀਜ਼ਾਂ ਥੱਲੇ ਧਰਤੀ ਚੋਂ, ਸੋਨੇ ਦੀ ਖਾਣ, ਚਾਂਦੀ ਦੀ, ਪਾਰੇ ਦੀ, ਤਾਂਬਾ, ਜਿਸਤ, ਸਿੱਕਾ, ਕਲੀ, ਲੋਹਾ, ਕਿੰਨੀਆਂ ਹੀ ਬਾਣੀਆਂ। ਚਾਰ ਬਾਣੀਆਂ ਤਾਂ ਸਰੀਰ ਦੀਆਂ ਨੇ, ਚਾਰ ਬਾਣੀਆਂ ਬ੍ਰਹਿਮੰਡ ਦੀਆਂ ਨੇ, ਪਰਾ ਪਸੰਤੀ ਮੱਧਮਾ ਬੇਖਰੀ ਬਾਣੀ ਹੈ। ਇਹ ਚਾਰ ਪਿੰਡ ਦੀਆਂ ਬਾਣੀਆਂ ਨੇ, ਪਰਾ ਦਾ ਨਿਵਾਸ ਨਾਭੀ ਚ ਹੈ, ਜਿਵੇਂ ਪਰਾ ਬਾਣੀ, ਪਸੰਤੀ ਦਾ ਨਿਵਾਸ ਹਿਰਦੇ ਚ ਹੈ, ਮੱਧਮਾ ਦਾ ਨਿਵਾਸ ਕੰਠ ਚ ਹੈ, ਤੇ ਬੇਖਰੀ ਦਾ ਨਿਵਾਸ ਜ਼ਬਾਨ ਚ ਆਪਣੀ ਚ। ਇਸ ਕਰਕੇ ਕੇਤੀਆਂ ਖਾਣੀ, ਕਿੰਨੀਆਂ ਹੀ ਖਾਣੀਆਂ, ਇੱਕ ਦਿਵਯੋਪਾਤ ਖਾਣੀ ਹੈ ਜੀ, ਤੋਂ ਦੇਵਤੇ ਬਣਦੇ ਨੇ। ਚਾਰ ਖਾਣੀਆਂ ਧਰਤੀ ਤੇ ਨੇ, ਦਿਵਯੋਪਾਤ ਖਾਣੀ ਦੇਵਤਿਆਂ ਦੀ ਹੈ। ਅਤੇ ਇਸੇ ਪ੍ਰਕਾਰ ਕੇਤੀਆ ਬਾਣੀ, ਬਾਣੀ ਜਿਹੜੀ ਹੈ ਇੱਕ ਜ਼ਰੂਰੀ ਨਹੀਂ ਵੀ ਬਾਣੀ, ਇੱਕ ਹੈ ਗੁਰ ਬਾਣੀ, ਗੁਰੂ ਕੀ ਬਾਣੀ, ਧੁਰ ਕੀ ਬਾਣੀ ਉਹਦਾ ਨਾਮ ਹੈ, ਤੇ ਇੱਕ ਹੈ ਵੇਦ ਬਾਣੀ। ਇਸੇ ਪ੍ਰਕਾਰ ਹੋਰ ਕਈ ਤਰ੍ਹਾਂ ਦੀਆਂ ਬਾਣੀਆਂ, ਬ੍ਰਹਿਮੰਡ ਦੀਆਂ ਚਾਰ ਬਾਣੀਆਂ, ਜਿਵੇਂ ਤਾਂਤਕ ਬਾਣੀ, ਤ੍ਰਿਗੁਣਾਤਮਕ ਬਾਣੀ, ਕਿਰਤਕ ਪ੍ਰਕਿਰਤਕ ਬਾਣੀ, ਮਹਿਤੱਤਕ ਬਾਣੀ। ਸੋ ਇਹ ਤੱਤਕ ਬਾਣੀ ਹੈ ਉਹ, ਜਿਹਦੇ ਵਿੱਚ ਤੱਤਾਂ ਦੀ ਆਵਾਜ਼ ਆਉਂਦੀ, ਜਿਵੇਂ ਆਕਾਸ਼ ਵਿੱਚ ਪ੍ਰਤੀ ਧੁਨ ਰੂਪ ਸ਼ਬਦ ਦੀ ਆਵਾਜ਼, ਵਾਯੂ ਤੱਤ ਵਿੱਚ ਛਾਂ ਛਾਂ ਦੀ ਹਵਾ ਚੋਂ ਆਵਾਜ਼ ਆਉਂਦੀ ਹੈ, ਅਗਨੀ ਤੱਤ ਵਿੱਚ ਜਿਵੇਂ ਭੜ ਭੜ ਦੀ ਆਵਾਜ਼ ਆਉਂਦੀ ਹੈ, ਅੱਗ ਬਲਦੀ ਹੋਵੇ ਤਾਂ ਕਿੱਦਾਂ ਦੀ ਆਵਾਜ਼ ਆਉਂਦੀ ਹੈ, ਪਾਣੀ ਦੇ ਵਿੱਚ ਜਿਵੇਂ ਕਲ ਕਲ ਕਰਨ ਦੀ ਆਵਾਜ਼, ਪਾਣੀ ਡਿੱਗਦਾ ਹੋਵੇ ਪਾਣੀ ਦੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਇਸੇ ਤਰ੍ਹਾਂ ਪ੍ਰਿਥਵੀ ਤੱਤ ਵਿੱਚ ਧਰਤੀ ਦੇ ਵਿੱਚ ਕੜਕੜ ਦੀ ਆਵਾਜ਼ ਆਉਂਦੀ, ਕੜਕੜ ਕੜ ਹੁੰਦਾ, ਭੁਚਾਲ ਆਦਿ ਆ ਜਾਂਦੇ ਨੇ, ਬਹੁਤ ਖੜਕਾ ਹੁੰਦਾ, ਕਈ ਵਾਰੀ ਭਿਆਨਕ ਖੜਕਾ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਤ੍ਰਿਗੁਣਾਤਮਕ ਬਾਣੀ ਜੋ ਤਿੰਨੇ ਗੁਣਾਂ ਨੂੰ ਵਿਸ਼ੇ ਕਰਨ ਵਾਲੀ ਬਾਣੀ ਹੈ, ਤ੍ਰੈ ਗੁਣੇ ਵਿਸ਼ੇ ਵੇਦਾ, ਨਿਸਤ੍ਰੈ ਗੁਣਿਓ ਭਵਾਰਜਨ, ਰਜੋ ਸਤੋ ਤਮੋ ਰੂਪ ਗਿਆਨ ਕਾਂਡ ਜਿਹੜਾ ਇਹ ਸ਼ਾਂਤ ਕੀ ਬਾਣੀ ਹੈ, ਕਰਮ ਕਾਂਡ ਜਿਹੜਾ ਇਹ ਰਾਜਸੀ ਬਾਣੀ ਹੈ, ਯੱਗ ਆਦਿਕਾਂ ਵਾਲੀ ਜੋ ਬਾਣੀ ਹੈ ਤਾਮਸੀ ਬਾਣੀ ਹੈ, ਪ੍ਰਕਿਰਤਕ ਬਾਣੀ ਜਿਵੇਂ ਐਟਮ ਬੰਬ ਵਗੈਰਾ ਦੀ ਜੋ ਆਵਾਜ਼ ਹੈ ਪ੍ਰਕਿਰਤਕ ਬਾਣੀ ਹੈ, ਮਹਿਤੱਤਕ ਬਾਣੀ ਜਿਹੜੀ ਆਕਾਸ਼ ਬਾਣੀ ਹੋਈ ਹੈ ਇਹਨੂੰ ਮਹਿਤੱਤਕ ਬਾਣੀ ਆਖਦੇ ਨੇ, ਜਿਸ ਤਰ੍ਹਾਂ ਇਬਰਾਹੀਮ ਨੂੰ ਤਪ ਕਰਦਿਆਂ ਇਲਹਾਮ ਹੋਇਆ, ਕਈ ਵਾਰੀ ਆਵਾਜ਼ ਆਉਂਦੀ ਹੈ, ਖੱਬਾ ਸੱਜਾ ਦੇਖੋ ਦਿਖਦਾ ਕੁਛ ਨਹੀਂ। ਜਿਵੇਂ ਹਜ਼ੂਰ ਸਾਹਿਬ ਸਿੰਘ ਸੇਵਾ ਕਰਦਾ ਸੀ ਬਹੁਤ ਜ਼ਿਆਦਾ, ਸੰਗਤ ਆਈ ਨੂੰ ਲੰਗਰ ਛਕਾਉਣਾ, ਲੰਗਰ ਸਾਹਿਬ ਦੇ ਵਿੱਚ ਸੀ, ਉੱਧਰ ਦੱਖਣੀ ਹੀ ਅੰਮ੍ਰਿਤ ਛਕ ਲਿਆ, ਰਾਤ ਨੂੰ ਥਮਲੇ ਦੇ ਨਾਲ ਖੜਾ, 12 ਵਜੇ ਸੰਗਤ ਉਡੀਕ ਰਿਹਾ ਵੀ ਹੁਣ ਕੋਈ ਆਊਗਾ ਫਿਰ ਪ੍ਰਸ਼ਾਦਾ ਛਕਾਊਂਗਾ, ਖੜਾ ਹੀ ਰਹਿੰਦਾ ਸੀ ਉਹ। ਇੱਕ ਦਿਨ ਉਹ ਆਵਾਜ਼ ਆਈ, ਸਿੰਘਾ ਜਾਂ ਇਸ਼ਨਾਨ ਕਰਿਆ, ਤੇਰੀ ਸੰਥਿਆ ਕਰਾਉਣੀ ਹੈ। ਉਹ ਕਦੇ ਛੱਤ ਵੱਲ ਦੇਖੇ, ਕਦੇ ਖੱਬੇ ਸੱਜੇ ਚਾਰੇ ਪਾਸੇ, ਕਹਿੰਦੇ ਖੱਬਾ ਸੱਜਾ ਨਾ ਦੇਖ ਇਸ਼ਨਾਨ ਕਰਕੇ ਆ, ਜਾਂ ਉੱਥੇ ਪੋਥੀ ਲਿਆ ਪੰਜ ਬਾਣੀਆਂ ਦੀ, ਪੋਥੀ ਲਿਆ ਕੇ ਖੜਾ ਹੋ ਗਿਆ, ਕਹਿੰਦੇ ਬੋਲ ਇੱਕ ਓਅੰਕਾਰ, ਉਹ ਪਿੱਛੇ ਬੋਲਿਆ ਕਹਿੰਦੇ ਸਤ ਨਾਮ ਕਰਤਾ ਪੁਰਖ, ਪਿੱਛੇ ਪਿੱਛੇ ਬੋਲੇ ਜਾ ਸਾਡੇ। ਪੰਜ ਬਾਣੀ ਦੀ ਸੰਥਿਆ ਹੋ ਗਈ, ਰਹਿ ਰਾਜ ਦੀ ਸੰਥਿਆ ਹੋ ਗਈ, ਪੰਜ ਗ੍ਰੰਥੀ ਦੀ ਸੰਥਿਆ, ਉਹ ਕਹਿੰਦਾ ਦੱਸ ਤਾਂ ਦਿਓ ਤੁਸੀਂ ਮਹਾਰਾਜ ਜੀ ਕੌਣ ਹੋ? ਕਹਿੰਦੇ ਅਸੀਂ ਤੇਰੀ ਸੇਵਾ ਤੇ ਬਹੁਤ ਖੁਸ਼ ਹੋਏ, ਅਸੀਂ ਸ਼ਹੀਦ ਸਿੰਘ ਹੁੰਦੇ ਹਾਂ, ਅਸੀਂ ਤੇਰੀ ਸੰਥਿਆ ਕਰਾਉਣੀ ਵੀ ਸਿੰਘ ਬਾਣੀ ਵੀ ਪੜਿਆ ਕਰੇ। ਸੋ ਬਾਬਾ ਹਰਨਾਮ ਸਿੰਘ ਜੀ ਲੰਗਰ ਵਾਲਿਆਂ ਨੂੰ ਫਿਰ ਪਤਾ ਲੱਗ ਗਿਆ, ਕਹਿੰਦੇ ਚੰਗੀ ਸਿਆਂ ਤੇਰੇ ਤੇ ਬਹੁਤ ਕਿਰਪਾ ਹੋ ਗਈ ਸੇਵਾ ਕਰਕੇ ਮਹਾਰਾਜ ਦੀ, ਪਰ ਇਹ ਗੱਲਾਂ ਕਿਸੇ ਨੂੰ ਦੱਸੀ ਨਾ ਕਦੇ। ਬਹੁਤ ਸਾਲਾਂ ਤੋਂ ਬਾਅਦ ਜਾ ਕੇ ਕਿਤੇ ਹੁਣ ਉਹਨੇ ਇਹ ਗੱਲਾਂ ਦੱਸੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਖਸ਼ਿਸ਼ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਇਲਹਾਮ ਹੀ ਹੁੰਦਾ ਬੰਦੇ ਨੂੰ, ਆਵਾਜ਼ ਆ ਜਾਂਦੀ ਹੈ। ਜਿਨ੍ਹਾਂ ਦੀ ਵਿਵਸਥਾ ਬਣੀ ਉਹਨਾਂ ਨੂੰ ਆਵਾਜ਼ ਆਉਂਦੀ ਹੈ, ਸਾਰੀਆਂ ਚੀਜ਼ਾਂ ਦੱਸ ਦਿੰਦੇ ਉਹਨੂੰ, ਭਾਈ ਇੱਧਰ ਨਹੀਂ ਜਾਣਾ, ਉਹ ਰਾਹ ਖਰਾਬ ਹੈ, ਸੱਤ ਵਚਨ ਭਾਈ ਆਹ ਚੀਜ਼ ਨਹੀਂ ਖਾਣੀ, ਇਹ ਤੇਰੇ ਲਈ ਠੀਕ ਨਹੀਂ ਹੈ, ਐਵੇਂ ਵੀ ਆਵਾਜ਼ ਆਉਣ ਲੱਗ ਜਾਂਦੀ ਹੈ। ਬੜੀਆਂ ਚੀਜ਼ਾਂ ਨੇ, ਪਰ ਜੇ ਕੋਈ ਉਸ 'ਚ ਪ੍ਰਵੇਸ਼ ਕਰੇ ਵਿਵਸਥਾ ਵਿੱਚ ਫੇਰ ਆ ਨਾ, ਅਤੇ ਜੇ ਘਰੇ ਬਹਿ ਕੇ ਗੱਲਾਂ ਮਾਰਨੀਆਂ ਰਜਾਈ 'ਚ ਪਏ ਰਹਿਣਾ, ਇਹ ਤਾਂ ਹੋ ਹੀ ਨਹੀਂ ਸਕਦਾ ਜੀ। ਉਹਦੇ ਵਾਸਤੇ ਤਾਂ ਠੀਕ, ਤੂੰ ਵੀ ਸੱਚਾ ਭਾਈ ਪੈ ਰਜਾਈ 'ਚ ਹੋਰ ਆਰਾਮ ਨਾਲ ਪੈ, ਹੋਰ ਰੋਟੀਆਂ ਜ਼ਿਆਦਾ ਖਾ ਤਾਂ ਕਿ ਤੇਰੀ ਬੁੱਧੀ 'ਤੇ ਹੋਰ ਪੜਦਾ ਪਿਆ ਰਹੇ। ਪਰ ਜਿਨ੍ਹਾਂ ਦੀ ਵਿਵਸਥਾ ਹੁੰਦੀ ਹੈ ਉਹਨਾਂ ਨੂੰ ਤਾਂ ਸਾਰਾ ਕੁਛ ਦਿਖਦਾ ਹੀ, ਨਜ਼ਰ ਹੀ ਆਈ ਜਾਂਦਾ। ਕੇਤੇ ਪਾਤ ਨਰਿੰਦ, ਕਿਤਨੀਆਂ ਹੀ ਨਰਿੰਦ ਜਿਹੜੇ ਨਾ ਰਾਜਿਆਂ ਦੀਆਂ ਪਾਤ ਪੰਗਤੀਆਂ ਨੇ, ਅਥਵਾ ਪਾਤ ਉਹਨਾਂ ਦੇ ਪਿਆਦੇ ਨੇ, ਸਿਪਾਹੀ ਨੇ ਅੱਗੇ। ਨਰਿੰਦ ਰਾਜੇ ਵੀ ਕਿੰਨੇ ਹੀ ਨੇ, ਪਾਤਸ਼ਾਹ ਕਿੰਨੇ ਨੇ, ਨਰਿੰਦ ਵੱਡੇ ਰਾਜੇ ਵੀ ਕਿੰਨੇ ਹੀ ਨੇ। ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਮਹਾਰਾਜ ਕਹਿੰਦੇ ਕਿੰਨੀਆਂ ਵੇਦ ਦੀਆਂ ਸੁਰਤੀਆਂ ਨੇ ਅਤੇ ਕਿੰਨੇ ਹੀ ਉਹਨਾਂ ਦੇ ਸੇਵਕ ਨੇ, ਉਹਨਾਂ ਸੁਰਤੀਆਂ ਦੇ ਸੇਵਕ ਭਾਵ ਪੁਜਾਰੀ ਲੋਕ ਵੀ ਕਿੰਨੇ ਹੀ ਨੇ। ਮਹਾਰਾਜ ਕਹਿੰਦੇ ਜੇ ਸ੍ਰਿਸ਼ਟੀ ਦਾ ਅੰਤ ਲੈਣਾ ਚਾਹੀਏ ਤਾਂ ਅੰਤ ਨਹੀਂ ਆ ਸਕਦਾ। ਕੋਈ ਕਹੇ ਕਿ ਮੈਂ ਅੰਤ ਪਾ ਲਵਾਂਗਾ, ਸਤਿਗੁਰੂ ਕਹਿੰਦੇ ਉਹਦਾ ਹੀ ਅੰਤ ਹੋ ਜਾਂਦਾ। ਇਸੇ ਕਰਕੇ ਇੱਥੇ ਥੋੜਾ ਜਿਹਾ ਰੋਕ ਕੇ ਚੱਲੇ ਹਾਂ ਕਿ ਨਾਨਕ ਅੰਤ ਨਾ, ਅੰਤ ਨਹੀਂ ਪਾਇਆ ਜਾ ਸਕਦਾ, ਪਰ ਜੇ ਕੋਈ ਪਾਉਣ ਦਾ ਯਤਨ ਕਰੇ ਉਹਦਾ ਹੀ ਅੰਤ ਹੋ ਜਾਂਦਾ ਆਪਣਾ ਹੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਗਿਆਨਵਾਨਾਂ ਦੀ ਨਿਗਾਹ ਦੇ ਵਿੱਚ ਪਰ ਸਾਰਾ ਕੁਛ ਠੀਕ ਹੈ, ਪਰ ਬਾਕੀ ਜਿਹੜਾ ਸਾਰਾ ਅਗਿਆਨੀ ਲੋਕ ਨੇ ਉਹਨਾਂ ਦੀ ਨਿਗਾਹ ਵਿੱਚ ਇਹਨਾਂ 'ਚ ਕੁਛ ਵੀ ਠੀਕ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅਸੀਂ ਸੰਸਾਰ ਨੂੰ ਕੋਈ ਐਵੇਂ ਨਹੀਂ ਗਿਣਿਆ, ਗਿਆਨਵਾਨਾਂ ਦੀ ਨਿਗਾਹ ਦੱਸਣ ਵਾਸਤੇ ਹੀ ਗਿਣਿਆ। ਇਸ ਕਰਕੇ ਅਸੀਂ ਦੱਸਦੇ ਹਾਂ ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਗਿਆਨ ਕਾਂਡੀਆਂ ਦੇ ਹਿਰਦੇ ਜੋ ਪਰਮੇਸ਼ਰ ਦਾ ਬ੍ਰਹਮ ਗਿਆਨ ਹੈ, ਉਹ ਬ੍ਰਹਮ ਗਿਆਨ ਦੇ ਪ੍ਰਭਾਵ ਦੁਆਰਾ ਪਹਿਲਾਂ ਜੋ ਸਾਰਾ ਸੰਸਾਰ ਪਿੱਛੇ ਗਿਣ ਕੇ ਆਏ ਨਾ, ਇਹਨੂੰ ਚੰਗੇ ਤਰੀਕੇ ਨਾਲ ਚੰਡ ਦਿੱਤਾ, ਭਾਵ ਮਿਥਿਅਤ ਰੂਪ ਨਿਸ਼ਚੇ ਕਰ ਦਿੱਤਾ। ਗਿਆਨ ਖੰਡ ਮਹਿ ਕੀ ਚੀਜ਼ ਹੈ? ਗਿਆਨ ਪ੍ਰਚੰਡ, ਪ੍ਰਚੰਡ ਗਿਆਨ ਪ੍ਰਗਟ ਹੁੰਦਾ ਜਿੱਥੇ ਜਾ ਕਰਕੇ। ਚੰਡ ਦਿੱਤਾ ਭਾਵ ਚੰਗੀ ਤਰ੍ਹਾਂ ਮਿਥਿਅਤ ਰੂਪ ਨਿਸ਼ਚੇ ਕਰ ਲਿਆ, ਦੁਨੀਆਂ ਹੈ ਹੀ ਨਹੀਂ, ਗੱਲ ਹੀ ਮੁਕਾਈ, ਉਹਦੇ ਲਈ ਦੁਨੀਆਂ ਹੈ ਹੀ ਨਹੀਂ। ਗਿਆਨ ਪ੍ਰਚੰਡ, ਪ੍ਰਚੰਡ ਗਿਆਨ, ਇੰਨਾ ਤਿੱਖਾ ਗਿਆਨ ਕਿ ਬਿਲਕੁਲ ਹੱਥ ਤੇ ਰੱਖੇ ਹੋਏ ਔਲੇ ਵਾਂਗੂ ਸਭ ਕੁਛ ਦਿਖਦਾ, ਅੱਖਾਂ ਬੰਦ ਕਰਨ ਦੀ ਵੀ ਲੋੜ ਨਹੀਂ ਪੈਂਦੀ। ਪਹਿਲਾਂ ਤਾਂ ਗਿਆਨ ਵਿੱਚ ਅੱਖਾਂ ਬੰਦ ਕਰਕੇ ਧਿਆਨ ਲਾ ਕੇ ਦੇਖਣਾ ਪੈਂਦਾ ਉੱਥੇ ਕੀ ਹੈ, ਮੁੜ ਕੇ ਇੰਨਾ ਪ੍ਰਚੰਡ ਗਿਆਨ ਹੋ ਜਾਂਦਾ ਕਿ ਅੱਖਾਂ ਖੁੱਲੀਆਂ ਤੋਂ ਹੀ ਬੈਠਾ ਦੱਸੀ ਜਾਂਦਾ ਸਾਰਾ ਕੁਛ, ਹਰ ਚੀਜ਼ ਉਹਦੇ ਸਾਹਮਣੇ ਆਈ ਜਾਂਦੀ ਹੈ। ਇਸ ਕਰਕੇ ਸਿੱਧਾਂ ਨੇ ਪੰਕਤੀ ਦੇ ਵਿੱਚ ਹੀ ਪ੍ਰਸ਼ਨ ਕੀਤਾ ਮਹਾਰਾਜ ਨੂੰ, ਗਿਆਨ ਖੰਡ ਕਾਖੋ ਕਰਮ। ਮਹਾਰਾਜ ਹੁਣ ਕਿਰਪਾ ਕਰੋ ਗਿਆਨ ਕਾਂਡੀਆਂ ਦਾ ਕਰਤੱਵ ਵੀ ਦੱਸੋ। ਜਦ ਤੱਕ ਉਹ ਪਰਲਵਧ ਦੇ ਅਨੁਸਾਰ ਸੰਸਾਰ ਵਿੱਚ ਜਿਉਂਦੇ ਨੇ ਉਹਨਾਂ ਚਿਰ ਉਹ ਕੀ ਕਰਤੱਵ ਕਰਦੇ ਨੇ? ਗਿਆਨ ਖੰਡ ਕਾਖੋ ਕਰਮ। ਹੁਣ ਤੁਹਾਨੂੰ ਗਿਆਨ ਕਾਂਡੀਆਂ ਦਾ ਕਹਿੰਦੇ ਕਰਤੱਵ ਆ ਕੇ ਸੁਣਾਉਣਾ ਕਿ ਸੰਸਾਰ 'ਚ ਉਹ ਕੀ ਕਰਦੇ ਨੇ। ਇਹ ਦੂਸਰਾ ਭਾਵ ਅਰਥ ਇਹਦਾ ਪ੍ਰਾਰੰਭ ਹੋ ਜਾਣਾ ਹੈ। ਮਹਾਰਾਜ ਕਹਿੰਦੇ ਕੇਤੇ ਪਵਨ ਪਾਣੀ ਵੈ ਸੰਤਰ। ਕਿੰਨੇ ਗਿਆਨਵਾਨ ਤਾਂ ਪਵਨ ਦਾ ਅਰਥ ਰਜੋ ਗੁਣੀ ਨੇ। ਹੁਣ ਅੱਗੇ ਕਿਸਮਾਂ ਬਣ ਗਈਆਂ, ਪਵਨ ਦਾ ਪਵਨ ਜਿਹੜਾ ਗੁਣ ਹੈ ਉਹ ਰਜੋ ਗੁਣੀ ਹੈ। ਕਿਤਨੇ ਗਿਆਨਵਾਨ ਪਾਣੀ ਵਾਂਗੂ ਸਤੋ ਗੁਣੀ ਨੇ, ਕਿਤਨੇ ਗਿਆਨਵਾਨ ਵੈਸੰਤਰ ਤਮੋ ਗੁਣੀ ਨੇ। ਦੁਰਬਾਚਾਰੀ ਕੀ ਫਟ ਸ਼ਰਾਬ ਦੇ ਦਿੰਦਾ ਸੀ ਜਿਵੇਂ, ਕਿਉਂ ਸੁਭਾਅ ਵੀ ਫਿਰ ਇਹਨਾਂ ਦੇ ਵੱਖ ਵੱਖਰੇ ਨੇ। ਭਾਵੇਂ ਚਲੇ ਹੀ ਗਏ ਨੇ ਗਿਆਨ ਵਿੱਚ, ਪਰ ਅਲੱਗ ਅਲੱਗ ਕਿਸਮ ਦਾ ਫਿਰ ਗਿਆਨ ਆ ਗਿਆ, ਅਲੱਗ ਅਲੱਗ ਕਿਸਮ ਦਾ। ਕਿਸੇ ਦਾ ਸੁਭਾਅ ਰਜੋ ਗੁਣੀ ਵਿੱਚ ਹੈ, ਤਾਂਹੀਓ ਅਲੱਗ ਅਲੱਗ ਮਹਾਤਮਾ ਬ੍ਰਹਮ ਗਿਆਨੀ ਹੋਏ, ਪਰ ਕਰਮ ਉਹਨਾਂ ਦਾ ਵੱਖੋ ਵੱਖਰਾ। ਕੋਈ ਕਾਰ ਸੇਵਾ ਹੀ ਕਰਾਈ ਜਾਂਦੇ ਨੇ, ਕੋਈ ਨਾਮ ਹੀ ਜਪਾਈ ਜਾਂਦੇ ਨੇ, ਕੋਈ ਕੀਰਤਨ ਹੀ ਕਰੀ ਜਾਂਦੇ ਨੇ। ਸੋ ਕੋਈ ਮਹਾਂਪੁਰਸ਼ ਜਿਹੜੇ ਨੇ ਉਹ ਕਥਾ ਵਾਲੇ ਪਾਸੇ ਜ਼ਿਆਦਾ ਚੱਲੇ ਨੇ, ਕੋਈ ਮਹਾਂਪੁਰਸ਼ਾਂ ਦੇ ਦਲ ਨੇ ਜਿਹੜੇ, ਜਿਵੇਂ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀ ਹੋਏ, ਉਹ ਫੌਜਾਂ ਦੇ ਵਿੱਚ ਹੀ ਤਰਨਾ ਦਲ ਦੇ ਵਿੱਚ ਮੋਢੀ ਸਨ ਸਾਰਿਆਂ ਦੇ, ਉਹਨਾਂ ਨੂੰ ਜਥੇਬੰਦੀ ਦੀ ਦਸਤਾਰ ਮਿਲੀ, ਉਹ ਵੀ ਬ੍ਰਹਮ ਗਿਆਨੀ ਨੇ। ਅਲੱਗ ਅਲੱਗ ਨੇ, ਕੋਈ ਕਿਸੇ ਦਾ ਸੁਭਾਅ ਕਿਵੇਂ ਹੈ, ਕਿਸੇ ਦਾ ਕਿਵੇਂ ਹੈ। ਪ੍ਰਚੰਡ ਗਿਆਨ ਬਾਬਾ ਬਿਸ਼ਨ ਸਿੰਘ ਜੀ ਹੋਏ ਨੇ, ਬਾਬੇ ਬਕਾਲੇ, ਪ੍ਰਚੰਡ ਗਿਆਨ ਸੀ ਉਹਨਾਂ ਨੂੰ। ਉਹ ਸੁੱਤੇ ਸੁੱਤੇ ਬੈਠੇ ਹੀ ਕਹਿ ਦਿੰਦੇ ਸੀ ਆਹ ਹੋ ਜਾਏਗਾ, ਉਸੇ ਟਾਈਮ ਹੋ ਜਾਂਦਾ ਸੀ। ਬਹੁਤ ਉਹਨਾਂ ਤੋਂ ਸਾਰੇ ਹੀ ਥਰ ਥਰ ਕੰਬਦੇ ਸੀ ਵੀ ਨੇੜੇ ਗਿਆ ਕਿਤੇ ਹੋਰ ਹੀ ਨਾ ਕੁਛ ਕਹਿ ਦੇਣ। ਇਸ ਕਰਕੇ ਸੱਤ ਅੱਠ ਜਾਣੇ ਉਹਨਾਂ ਦੀ ਗੱਦੀ ਲੈਣ ਨੂੰ ਫਿਰਦੇ ਸੀ। ਉਹ ਸੱਤੇ ਅੱਠੇ ਇਕੱਠੇ ਕਰਕੇ ਕਹਿੰਦੇ, ਕਿਉਂ ਇਹ ਤੁਸੀਂ ਉਹਲੇ ਬਹਿ ਕੇ ਕਹਿੰਦੇ ਹੋ ਕਿ ਬੁੱਢੇ ਰੁੱਖ ਦੀ ਛਾਂ ਚ ਨਹੀਂ ਬੈਠੀ, ਤਾਂ ਦੂਜਿਆਂ ਨੂੰ ਕਹਿੰਦੇ ਹੋ ਵੀ ਅਸੀਂ ਬਣਨਾ ਅੱਗੇ, ਅੱਠੇ ਜਾਣੇ ਮੇਰੇ ਨਾਲੋਂ ਪਹਿਲਾਂ ਮਰੋਂਗੇ, ਜਿਹਨੇ ਬਣਨਾ ਉਹ ਤਾਂ ਹੋਰ ਹੈ ਕੋਈ, ਤੁਸੀਂ ਮੇਰੀ ਗੱਦੀ ਸਾਂਭਣ ਨੂੰ ਫਿਰਦੇ ਹੋ। ਕਹਿੰਦੇ ਮੈਥੋਂ ਪਹਿਲਾਂ ਹੀ ਜਾਓਗੇ ਜਿਹੜੇ ਜਵਾਨ ਰੁੱਖ ਬਣਦੇ ਤੁਸੀਂ। ਇਸ ਕਰਕੇ ਉਹਨਾਂ ਕੋਲ ਸਾਰੇ ਹੀ ਡਰਦੇ ਸੀ। ਉਹ ਵੀ ਮਹਾਂਪੁਰਸ਼ ਵੱਖਰੀ ਕਿਸਮ ਦੇ ਨੇ, ਵੀਰ ਰਸੀਏ ਮਹਾਂਪੁਰਸ਼ ਵੱਖਰੇ ਹੁੰਦੇ ਨੇ, ਸ਼ਾਂਤ ਰਸ ਵਾਲੇ ਵੱਖਰੇ ਹੁੰਦੇ ਨੇ, ਕਈ ਰਜੋਗੁਣੀ ਮਹਾਂਪੁਰਸ਼ ਵੀ ਹੁੰਦੇ ਨੇ, ਉਹਨਾਂ ਵਿੱਚ ਰਜੋਗੁਣ ਵੀ ਆ ਜਾਂਦਾ। ਸੋ ਇਸ ਕਰਕੇ ਉਹ ਚਾਹੁੰਦੇ ਨੇ ਕਿ ਮੈਂ ਸ੍ਰਿਸ਼ਟੀ ਦਾ ਭਲਾ ਰਜੋਗੁਣ ਦੇ ਰਾਹੀਂ ਕਰਦਿਆਂ, ਕਿ ਰਾਜਸੀ ਢੰਗ ਨਾਲ ਕਰਦਿਆਂ। ਇਸ ਕਰਕੇ ਜਿਵੇਂ ਰਾਜਸੀ ਤੌਰ ਤੇ ਕਈ ਮਹਾਂਪੁਰਸ਼ ਅੱਗੇ ਆਏ, ਉਹਨਾਂ ਨੇ ਸ੍ਰਿਸ਼ਟੀ ਦਾ ਭਲਾ ਕੀਤਾ, ਤਾਂ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ। ਫਿਰ ਤਮੋ ਗੁਣੀ ਮਹਾਂਪੁਰਸ਼ ਇੱਕ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਜੇ ਨਾ ਗਰਮ ਹੋਵੇ ਦੁਨੀਆਂ ਠੀਕ ਨਹੀਂ ਆਉਂਦੀ। ਇਸ ਕਰਕੇ ਇਹ ਵੀ ਸੁਭਾਅ ਦੀ ਪ੍ਰਕਿਰਤੀ ਦੇ ਅਨੁਸਾਰ ਹੀ ਸੁਭਾਅ ਵੀ ਹੁੰਦੇ ਨੇ। ਬ੍ਰਹਮ ਗਿਆਨ ਵੀ ਹੁੰਦਾ, ਗਿਆਨ ਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ। ਕਿੰਨੇ ਗਿਆਨਵਾਨ ਜਿਹੜੇ ਪੌਣ ਦੀ ਪਰਲੋਂ ਵਿੱਚ ਪੌਣ ਰੂਪ ਹੋ ਜਾਂਦੇ ਨੇ, ਜਦੋਂ ਪਰਲੋਂ ਆਉਂਦੀ ਹੈ ਕੇਤੇ ਪਵਨ ਪਾਣੀ ਵੈਸੰਤਰ, ਕਿੰਨੇ ਗਿਆਨਵਾਨ ਪਾਣੀ ਦੀ ਪਰਲੋਂ ਚ ਪਾਣੀ ਰੂਪ ਹੋ ਜਾਂਦੇ ਨੇ, ਕਿੰਨੇ ਗਿਆਨਵਾਨ ਅੱਗ ਦੀ ਪਰਲੋਂ ਆਵੇ ਅੱਗ ਰੂਪ ਹੋ ਜਾਂਦੇ ਨੇ। ਇਸ ਕਰਕੇ ਕਿੰਨੇ ਗਿਆਨਵਾਨ ਪੌਣ ਪੱਖੀ ਨੇ, ਕਿੰਨੇ ਪਾਣੀ ਜਲ ਧਾਰਾ ਹੀ ਕਰੀ ਜਾਂਦੇ ਨੇ ਖੜੇ, ਕਿੰਨੇ ਗਿਆਨਵਾਨ ਪੰਜ ਧੂਣੀਆਂ ਬਾਲਦੇ ਨੇ। ਇਹ ਵੀ ਇੱਕ ਕਿਸਮ ਵੱਖਰੀ ਆ ਜਾਂਦੀ ਹੈ। ਪਹਿਲਾਂ ਤਾਂ ਬ੍ਰਹਮ ਗਿਆਨ ਲਈ ਮਿਹਨਤ ਕਰਨੀ, ਫਿਰ ਬ੍ਰਹਮ ਗਿਆਨ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਹੋਰ ਅਭਿਆਸ ਸ਼ੁਰੂ ਕਰ ਦੇਣਾ, ਉਹਦੇ ਵਿੱਚ ਵੀ ਅਭਿਆਸ ਕਰਨਾ, ਧੂਣੀਆਂ ਤਾਉਣੀਆਂ ਫਿਰ ਸ਼ੁਰੂ ਕਰ ਦੇਣੀਆਂ। ਇਹ ਵੀ ਅਲੱਗ ਅਲੱਗ ਬਿਰਤੀ ਮਹਾਂਪੁਰਸ਼ਾਂ ਨੇ ਦੱਸੀ ਸਾਰਿਆਂ ਦੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਗਿਆਨਵਾਨ ਗਿਆਨ ਤੋਂ ਅਨੰਤਰ ਜੀਵ ਨੂੰ ਮੁਕਤ ਅਵਸਥਾ ਬਤੀਤ ਕਰਨ ਲਈ ਸਤਸੰਗ ਵਿੱਚ ਆ ਕੇ ਗਰਮੀ ਦੀ ਮੌਸਮ ਚ ਪੱਖਾ ਫੇਰਦੇ ਨੇ। ਹੁਣ ਇਹ ਪੌਣ ਆ ਗਈ, ਮਹਾਂਪੁਰਸ਼ ਪੱਖਾ ਹੀ ਫੇਰੀ ਜਾਂਦੇ ਨੇ, ਕਈ ਸੰਗਤ ਨੂੰ ਪਾਣੀ ਵੀ ਪਿਆਈ ਜਾਂਦੇ। ਕੇਤੇ ਪਵਨ ਪਾਣੀ ਵੈਸੰਤਰ, ਛਬੀਲਾਂ ਲਾ ਕੇ ਪਾਣੀ ਪਿਆਈ ਜਾਣਾ। ਕਿੰਨੇ ਗਿਆਨਵਾਨ ਮਹਾਂਪੁਰਸ਼ ਜਿਹੜੇ ਨੇ ਉਹ ਲੰਗਰ ਚ ਅੱਗ ਬਾਲ ਕੇ ਸਿਆਲ ਦੇ ਦਿਨਾਂ ਚ ਸੰਗਤ ਨੂੰ ਸੁਕਾਉਂਦੇ ਵੀ ਨੇ ਤੇ ਆਪ ਲੰਗਰ ਪਕਾਉਂਦੇ ਵੀ ਨੇ। ਉਹ ਅੱਗ ਦੇ ਕੋਲ ਹੀ ਬੈਠੇ ਰਹਿੰਦੇ ਨੇ। ਉਹ ਕਹਿੰਦੇ ਅੱਗ ਦੇ ਕੋਲ ਬੈਠ ਕੇ ਸੇਕਣਾ, ਭਾਵ ਜਿਹੜਾ ਨਾ ਆਪਣੇ ਸਰੀਰ ਦੇ ਉੱਤੇ ਕਸ਼ਟ ਸਹਾਰਨਾ, ਸੰਗਤ ਵਾਸਤੇ ਮੈਂ ਕਰਮ ਕਰਾਂਗਾ। ਇਉਂ ਇਸ ਤਰੀਕੇ ਨਾਲ ਮਹਾਂਪੁਰਸ਼ਾਂ ਦੀ ਅੱਗੇ ਅੱਗੇ ਬਿਰਤੀਆਂ ਬਣ ਜਾਂਦੀਆਂ ਨੇ। ਕਿੰਨੇ ਗਿਆਨਵਾਨ ਜਿਹੜੇ ਪਵਨ ਤੋਂ ਭਾਵ ਵਾਸ਼ਨਾ ਨੂੰ ਆਪਣੇ ਵਸੀਕਾਰ ਕਰ ਲੈਂਦੇ ਨੇ, ਪਾਣੀ ਤੋਂ ਭਾਵ ਜਿਹੜੇ ਪਦਾਰਥਾਂ ਦਾ ਪਾਣੀ ਹੈ ਉਹਨਾਂ ਨੂੰ ਆਪਣੇ ਵਸੀਕਾਰ ਕਰ ਲੈਂਦੇ ਨੇ, ਪਦਾਰਥਾਂ ਦੇ ਮਗਰ ਨਹੀਂ ਜਾਂਦੇ। ਤੇ ਕਿੰਨੇ ਬਸੰਤਰ ਤੋਂ ਭਾਵ ਅੱਗ, ਅੱਗ ਕਿਹੜੀ? ਤ੍ਰਿਸ਼ਨਾ ਦੀ। ਉਹ ਤ੍ਰਿਸ਼ਨਾ ਦੀ ਅੱਗ ਨੂੰ ਹੀ ਅੰਦਰੋਂ ਸਾੜ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਕਿੰਨੇ ਗਿਆਨਵਾਨ ਜਿਹੜੇ ਨੇ ਪਵਨ ਤੋਂ ਭਾਵ ਸਵਾਸ ਸਵਾਸ ਭਜਨ ਕਰਦੇ ਨੇ। ਕਿੰਨੇ ਹੀ ਜਿਹੜੇ ਨੇ ਨਾਮ ਤੋਂ ਭਾਵ ਪਾਣੀ ਨੂੰ ਪੀਂਦੇ, ਨਾਮ ਰੂਪੀ ਪਾਣੀ ਪੀ ਜਾਂਦੇ ਨੇ। ਕਿੰਨੇ ਬ੍ਰਹਮ ਦ੍ਰਿਸ਼ਟੀ ਰੂਪ ਅਗਨੀ ਨੂੰ ਬਾਲੀ ਰੱਖਦੇ ਨੇ। ਕੇਤੇ ਕਾਨ ਮਹੇਸ਼, ਕਿੰਨੇ ਗਿਆਨਵਾਨ ਜਿਹੜੇ ਕਾਨ ਕ੍ਰਿਸ਼ਨ ਜੀ ਵਾਂਗ ਭੋਗਤਾ ਅਭੋਗਤਾ ਵਿੱਚ ਚਲੇ ਜਾਂਦੇ ਨੇ। ਇਹ ਹੁਣ ਅੱਗੇ ਬਹੁਤੀਆਂ ਵੱਡੀਆਂ ਚੀਜ਼ਾਂ ਨੇ ਕਿ ਭੋਗੀ ਹੁੰਦਿਆਂ ਅਭੋਗਤਾ ਬਣਨਾ, ਅਭੋਗ ਹੋ ਜਾਣਾ। ਤੇ ਜਿਵੇਂ ਕਿਹਾ ਸੀ ਕ੍ਰਿਸ਼ਨ ਜੀ ਨੇ, ਗੋਪੀਆਂ ਨੇ ਪਾਰ ਕਰਨਾ ਸੀ ਦਰਿਆ, ਉਸ ਵਕਤ ਕਹਿਣ ਲੱਗੇ ਜਾਓ ਕਹਿ ਦਿਓ ਜੇ ਕ੍ਰਿਸ਼ਨ ਜੀ ਜਤੀ ਸਤੀ ਨੇ, ਅਭੋਗਤਾ ਹੋ ਗਿਆ ਉੱਥੇ। ਇਹ ਚੀਜ਼ ਨੂੰ ਸਮਝਣਾ ਸਧਾਰਨ ਵਿਅਕਤੀ ਦੀ ਦਿਮਾਗ ਦੀ ਗੱਲ ਨਹੀਂ ਹੈ। ਅਭੋਗੀ ਹੋ ਜਾਣਾ, ਭੋਗੀ ਤਾਂ ਸਾਰੀ ਦੁਨੀਆਂ ਹੀ ਆ, ਪਰ ਜਿਹੜੇ ਬ੍ਰਹਮ ਚ ਚਲੇ ਜਾਂਦੇ ਨੇ ਉਹ ਅਭੋਗ ਹੋ ਜਾਂਦੇ, ਆਪਣੇ ਮਨ ਕਰਕੇ ਕੁਛ ਨਹੀਂ ਕਰਦੇ। ਦਰਬਾਰਸ਼ਾਹ ਨੇ ਕਹਿਤਾ 16108 ਥਾਲ ਲੱਡੂਆਂ ਦਾ ਖਾ ਕੇ ਕਹਿੰਦਾ ਜਾਓ ਨਦੀ ਨੂੰ ਕਹਿ ਦਿਓ ਰਾਸਤਾ ਦੇ ਦੇਵੇ। ਜੇ ਦਰਬਾਰਸ਼ਾਹ ਰਿਸ਼ੀ ਜਿਹੜਾ ਹੈ ਅਭੋਗੀ ਹੈ, ਭਾਵ ਪੌਣਹਾਰੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਆਪੋ ਆਪਣੀ ਬਿਰਤੀ ਹੈ ਬੰਦੇ ਦੀ, ਅੱਗੇ 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 ਅਵਸਥਾ ਬਣੀ ਜਾਂਦੀ ਹੈ। ਕਿੰਨੇ ਗਿਆਨ ਵਾਂਗ ਜਿਹੜੇ ਮਹੇਸ਼ ਸ਼ਿਵਜੀ ਵਾਂਗ ਜਿਸ ਤਰ੍ਹਾਂ ਸੰਸਾਰ ਦੀ ਲੈਤਾ ਕਰਦਾ, ਗਿਆਨਵਾਨ ਜਗਿਆਸੂਆਂ ਦੇ ਹਿਰਦੇ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਲੈਤਾ ਹੀ ਕਰ ਦਿੰਦੇ ਨੇ। ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ, ਕਿੰਨੇ ਗਿਆਨਵਾਨ ਸੂਰਮੇ ਜਿਹੜੇ ਨੇ ਉਹ ਬ੍ਰਹਮੇ ਵਾਂਗ ਸ਼ੁਭ ਗੁਣਾਂ ਦੀ ਘਾੜਤ ਕਰਦੇ ਨੇ, ਕਿੰਨੇ ਗਿਆਨਵਾਨ ਆਪਣੀ ਸਫਾਈ ਰੂਪ ਜਿਹੜਾ ਹੈ ਰੂਪ ਨੂੰ ਬਣਾਉਂਦੇ ਨੇ, ਸਫਾਈ ਰੂਪੀ ਰੂਪ ਬਣਾ ਲੈਣਾ ਅੰਦਰੋਂ, ਕਿੰਨੇ ਗਿਆਨਵਾਨ ਹਰ ਇੱਕ ਨਾਲ ਪ੍ਰੇਮ ਕਰਦੇ ਨੇ, ਕਿੰਨੇ ਗਿਆਨਵਾਨ ਸਰੀਰ ਦੇ ਉੱਤੇ ਸੁੰਦਰ ਭੇਸ ਨੂੰ ਧਾਰਨ ਕਰਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼। ਕਿੰਨੇ ਗਿਆਨਵਾਨ ਜਿਹਨੇ ਕਰਮ ਭੂਮੀ ਵਿੱਚ ਭਾਰਤ ਖੰਡ ਦੀ ਭੂਮੀ ਚ ਵਿਚਰਦੇ ਨੇ ਤੇ ਕਿੰਨੇ ਸੁਮੇਰ ਪਰਬਤ ਤੇ ਵਿਚਰਦੇ ਨੇ। ਇਸ ਤਰੀਕੇ ਨਾਲ ਅੱਗੇ ਤੋਂ ਅੱਗੇ ਦਾ ਭਾਵ ਅਰਥ ਤੁਰਿਆ ਜਾਂਦਾ, ਕਿੰਨੇ ਧਰੂ ਨੇ ਉਪਰਲੇ ਦੇਸ਼ ਚ ਰਹਿਣ ਵਾਲੇ ਸ੍ਰੇਸ਼ਟਾਚਾਰ ਕਰਮ ਕਰਨ ਵਾਲੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਕਿੰਨੇ ਗਿਆਨ ਵਾਂਗ ਨੇ ਇੰਦਰ ਵਾਂਗ ਰਾਜ ਭਾਗ ਕਰਦੇ ਨੇ, ਕਿੰਨੇ ਚੰਦਰਮਾ ਵਾਂਗ ਸ਼ੀਤਲ ਸੁਭਾਅ ਵਾਲੇ ਨੇ, ਕਿੰਨੇ ਸੂਰਜ ਵਾਂਗ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਨੇ, ਕਿੰਨੇ ਗਿਆਨਵਾਨ ਮੰਡਲਾਂ ਵਿੱਚ ਸਥਿਤ ਨੇ, ਕਿੰਨੇ ਦੇਸ਼ਾਂ ਵਿੱਚ ਸਥਿਤ ਨੇ, ਸਾਰਾ ਕੁਝ ਸਥਿਤ ਹੋਇਆ ਹੋਇਆ। ਕੇਤੇ ਸਿੱਧ ਬੁੱਧ ਨਾਥ ਕੇਤੇ, ਕਿਤਨੇ ਗਿਆਨਵਾਨ ਸਿੱਧੀਆਂ ਸੰਪੰਨ ਨੇ, ਸਿੱਧਾਂ ਵਿੱਚੋਂ ਕਿੰਨੇ ਗਿਆਨਵਾਨ ਸੀ ਦਾ ਮਹਾਰਾਜ ਨੇ ਜਾ ਕੇ ਬਹੁਤੇ ਤਾਂ ਬ੍ਰਹਮ ਗਿਆਨੀ ਬਣਾ ਤੇ, ਮੰਗਲਨਾਥ ਚਰਪਣਨਾਥ ਜਿਨ੍ਹਾਂ ਨਾਮ ਸਿੱਧ ਗੋਸ਼ਟ ਚ ਆਏ ਨੇ, ਬਹੁਤੇ ਸਿੱਧੀਆਂ ਸੰਪੰਨ ਹੋ ਕੇ ਵੀ ਬ੍ਰਹਮ ਗਿਆਨ ਚ ਸਨ। ਕਿਤਨੇ ਗਿਆਨਵਾਨ ਜਿਹੜੇ ਨੇ ਉਹ ਸਾਰੇ ਸੰਸਾਰ ਵਿੱਚ ਪ੍ਰਸਿੱਧ ਨੇ, ਕਿੰਨੇ ਗਿਆਨਵਾਨ ਬੁੱਧੀਵਾਨ ਨੇ। ਅਤੇ ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਰਾ ਵਿਸਥਾਰ ਜੋ ਸਿੱਧਾਂ ਨੂੰ ਕਰਕੇ ਦੱਸਿਆ ਤੇ ਕੇਤੇ ਦੇਵੀ ਵੇਸ ਕਿੰਨੇ ਗਿਆਨਵਾਨ ਇਸਤਰੀਆਂ ਵਾਲੇ ਭੇਸ ਨੂੰ ਧਾਰ ਕਰਕੇ ਵਿਚਰਦੇ ਨੇ ਸੰਸਾਰ ਦੇ ਅੰਦਰ। ਕਈ ਇਸਤਰੀਆਂ ਨੂੰ ਬ੍ਰਹਮ ਗਿਆਨ ਹੋ ਜਾਂਦਾ, ਇਸ ਕਰਕੇ ਉਹ ਠਾਕੁਰ ਏਕ ਸਬਾਈ ਨਾਰ ਦੇ ਰੂਪ ਦੇ ਵਿੱਚ ਵਰਤਦੇ ਨੇ ਕਿ ਪ੍ਰਮਾਤਮਾ ਹੀ ਸਾਰਿਆਂ ਦਾ ਮਾਲਕ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੀ ਪੌੜੀ ਦੇ ਵਿੱਚ ਜੇ ਅੰਤਰੀ ਭਾਵ ਸਿੱਧਾਂ ਨੂੰ ਕਰਕੇ ਦੱਸੇ ਜਦੋਂ ਤਾਂ ਸਿੱਧ ਲੋਕ ਬੜੇ ਹੈਰਾਨ ਹੋ ਗਏ ਕਿ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਗਿਆਨ ਤਾਂ ਅਸੀਂ ਕਦੇ ਵੀ ਨਹੀਂ ਸੁਣਿਆ ਜਿੰਨਾ ਆਪਨੇ ਬਖਸ਼ਿਸ਼ ਕੀਤਾ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ। ਬਾਕੀ ਵਿਚਾਰ ਜਿਹੜੀ ਆ ਉਹ ਕੱਲ ਸਰਵਣ ਕਰਾਂਗੇ ਵੀ ਅੱਗੇ ਅੱਗੇ ਕਿਸ ਪ੍ਰਕਾਰ ਅੰਤਰੀ ਭਾਵ ਦੇ ਵਿੱਚ ਕੌਣ ਕੀ ਬਣਿਆ ਹੋਇਆ, ਇਹ ਸਾਰੀਆਂ ਚੀਜ਼ਾਂ। ਕਿਉਂਕਿ ਹੁਣ ਧਰਤੀ ਤੋਂ ਉੱਪਰ ਉੱਠ ਗਈਆਂ ਨੇ, ਪਹਿਲਾਂ ਤਾਂ ਧਰਤੀ ਧਰਤੀ ਉੱਤੇ ਸੀ ਕੰਮ, ਹੁਣ ਜਿਵੇਂ ਧਰਮ ਖੰਡ ਤੋਂ ਲੈ ਕੇ ਗਿਆਨ ਖੰਡ ਦਾ ਪ੍ਰਚੰਡ ਗਿਆਨ ਸ਼ੁਰੂ ਹੋ ਗਿਆ। ਪ੍ਰਚੰਡ ਗਿਆਨ ਦੇ ਵਿੱਚ ਸਾਰੀਆਂ ਚੀਜ਼ਾਂ ਉਹ ਆ ਜਾਂਦੀਆਂ ਜਿਨ੍ਹਾਂ ਨੂੰ ਸਧਾਰਨ ਮਨੁੱਖ ਇਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ, ਉਹਦੇ ਲਈ ਇਹ ਹੋ ਹੀ ਨਹੀਂ ਸਕਦਾ ਸੱਚ ਕਹਿੰਦਾ। ਪਰ ਜਿਹੜੇ ਗਿਆਨ ਖੰਡੀ ਬਣ ਜਾਂਦੇ ਨੇ ਉਹਨਾਂ ਲਈ ਇਹ ਸਾਰਾ ਕੁਝ ਹੈ, ਹੁਣ ਵੀ ਹੈ, ਪਿੱਛੇ ਵੀ ਸੀ, ਅੱਗੇ ਨੂੰ ਵੀ ਹੋਵੇਗਾ। ਜਿਨ੍ਹਾਂ ਦੇ ਅੰਦਰ ਗਿਆਨ ਖੰਡ ਪ੍ਰਚੰਡ ਰੂਪ ਵਿੱਚ ਪ੍ਰਗਟ ਹੋ ਜਾਵੇਗਾ, ਉਹ ਗਿਆਨ ਹੁੰਦਾ ਨਾਮ ਦੇ ਨਾਲ ਹੀ ਹੈ। ਨਾਮ ਤੋਂ ਬਿਨਾਂ ਬੰਦੇ ਨੂੰ ਗਿਆਨ ਨਹੀਂ ਹੁੰਦਾ, ਉਹ ਵੀ ਰੱਬੀ ਗਿਆਨ। ਇਸ ਕਰਕੇ ਨਾਮ ਨਾਲ ਜੁੜੀਏ। ਵਾਹਿਗੁਰੂ ਵਾਹਿਗੁਰੂ।